ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਹਾਜ਼ਰੀਨ, ਤੁਹਾਨੂੰ ਯਾਦ ਹੀ ਹੋਏਗਾ ਕਿ ਅਜੇ ਪਿੱਛੇ ਜਿਹੇ ਹੀ ਅਸੀਂ ਤੁਹਾਨੂੰ ਇੱਕ ਗੱਲਬਾਤ ਸੁਣਾਈ ਸੀ ਗੁਰਮੇਜ ਸਿੰਘ ਹੋਰਾਂ ਦੇ ਨਾਲ, ਜਿਹੜੇ ਕਿ ਮੈਂਬਰ ਪਾਰਲੀਮੈਂਟ ਹੈਗੇ ਹੈ ਨਿਊ ਸਾਊਥ ਵੇਲਸ ਪਾਰਲੀਮੈਂਟ ਦੇ ਵਿੱਚ। ਰਿਲੀਜੀਅਸ ਫਰੀਡਮਸ ਐਂਡ ਇਕੁਐਲਿਟੀ ਬਿੱਲ ਜਿਹੜਾ ਕਿ ਨਵਾਂ ਬਣਾਇਆ ਜਾ ਰਿਹਾ, ਉਹਦੇ ਵਾਸਤੇ ਜਿਹੜੀ ਇਨਕੁਆਇਰੀ ਕਮੇਟੀ ਬਣਾਈ ਹੋਈ ਹੈ ਉਹਦੇ ਵਿੱਚ ਉਹ ਐਜ਼ ਅ ਮੈਂਬਰ ਕੰਮ ਕਰ ਰਹੇ ਹੈਗੇ ਹੈ। ਅਤੇ ਉਹਨਾਂ ਨੇ ਜਿਹੜਾ ਉਸ ਕਮੇਟੀ ਦਾ ਜਿਹੜੀ ਰੂਪ ਰੇਖਾ ਸੀ ਅਤੇ ਜਿਹੜੇ ਬਿੱਲ ਹੈਗਾ ਉਹਦੇ ਬਾਰੇ ਵਿਸਥਾਰ ਨਾਲ ਦੱਸਿਆ ਸੀ। ਅਤੇ ਅਸੀਂ ਹੁਣ ਆਪਣੇ ਭਾਈਚਾਰੇ ਦੇ ਵਿੱਚੋਂ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਮਾਈਨੋਰਿਟੀ ਰਿਲੀਜਨਸ ਹੈਗੇ ਆ, ਜਿਹੜੇ ਛੋਟੇ ਧਰਮ ਹੈਗੇ ਆ, ਉਹਨਾਂ ਦੇ ਵਿੱਚੋਂ ਕਿਹੜੇ ਕਿਹੜੇ ਨੁਮਾਇੰਦੇ ਉੱਥੇ ਪਹੁੰਚੇ ਸੀਗੇ, ਉਹਨਾਂ ਨੇ ਜਾ ਕੇ ਆਪਣੇ ਕਿਹੜੇ ਕਿਹੜੇ ਵਿਚਾਰ ਦਿੱਤੇ ਹੈ। ਅਤੇ ਇਸੇ ਸਿਲਸਿਲੇ ਦੇ ਵਿੱਚ ਅੱਜ ਸਾਡੇ ਨਾਲ ਫੋਨ ਲਾਈਨ 'ਤੇ ਜੁੜੇ ਹਨ ਸਰਦਾਰ ਨਰਿੰਦਰ ਸਿੰਘ ਜੀ, ਜਿਹੜੇ ਕਿ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਲਿਮਿਟਿਡ ਤੋਂ ਆਪਣੇ ਵਿਚਾਰ ਦੇਣ ਵਾਸਤੇ ਇਨਕੁਆਇਰੀ ਕਮੇਟੀ ਦੇ ਅੱਗੇ ਪੇਸ਼ ਹੋਏ ਸੀਗੇ। ਇਨਕੁਆਇਰੀ ਕਮੇਟੀ 'ਤੇ ਜਿਹੜੀ ਫੀਡਬੈਕ ਹੈਗੀ ਹੈ ਉਹ ਹੁਣ ਲਈ ਜਾ ਰਹੀ ਹੈ। ਫੋਰਮਲ ਸਬਮਿਸ਼ਨਸ ਪਹਿਲਾਂ ਉਹਨਾਂ ਨੇ ਮੰਗੀਆਂ ਸੀ ਜਿਹੜੀਆਂ ਕਿ ਹੁਣ ਉਹ ਬੰਦ ਹੋ ਚੁੱਕੀਆਂ। ਅਤੇ ਨਰਿੰਦਰ ਸਿੰਘ ਜੀ ਵੀ ਆਪਣੀ ਫੀਡਬੈਕ ਦੇਣ ਵਾਸਤੇ ਕਮੇਟੀ ਦੇ ਸਾਹਮਣੇ ਪੇਸ਼ ਹੋਏ ਸੀ। ਉਹਨਾਂ ਦਾ ਸਵਾਗਤ ਕਰਦੇ ਹਾਂ ਜੀ। ਨਰਿੰਦਰ ਸਿੰਘ ਜੀ, SBS ਪੰਜਾਬੀ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਅਤੇ ਸਾਰੇ SBS ਦੇ ਸ਼੍ਰੋਤਿਆਂ ਨੂੰ ਨਰਿੰਦਰ ਸਿੰਘ ਜੀ ਦੇ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਨਰਿੰਦਰ ਸਿੰਘ ਜੀ, ਤੁਸੀਂ ਇਨਕੁਆਇਰੀ ਕਮੇਟੀ ਦੇ ਸਾਹਮਣੇ ਗਏ ਸੀਗੇ ਆਪਣਾ ਫੀਡਬੈਕ ਲੈ ਕੇ, ਆਪਣਾ ਪੱਖ ਰੱਖਣ ਵਾਸਤੇ। ਸਭ ਤੋਂ ਪਹਿਲਾਂ ਸਾਨੂੰ ਇਹ ਹੀ ਦੱਸੋ ਕਿ ਤੁਸੀਂ ਇਸ ਬਿੱਲ ਬਾਰੇ, ਤੁਹਾਨੂੰ ਸਭ ਤੋਂ ਪਹਿਲਾਂ ਕਿਵੇਂ ਪਤਾ ਚੱਲਿਆ, ਕਿੱਥੋਂ ਪਤਾ ਚੱਲਿਆ, ਕਿੰਨੀ ਕੁ ਤੁਸੀਂ ਜਾਣਕਾਰੀ ਰੱਖਦੇ ਹੈਗੇ ਹੋ ਅਤੇ ਕਿਵੇਂ ਕਿਵੇਂ ਪ੍ਰਿਪੇਅਰ ਕੀਤਾ?
ਦੇਖੋ ਜੀ, ਇਹਦਾ ਇੱਕ ਬੈਕਗ੍ਰਾਉਂਡ ਹੈ। ਜਦੋਂ ਇਹ ਬਿੱਲ ਇੰਟਰੋਡਿਊਸ ਹੋਇਆ ਸੀਗਾ ਸਾਨੂੰ ਪਹਿਲਾਂ ਫੈਡਰਲ ਲੈਵਲ ਦੇ, ਉਸ ਦੇ ਵਿੱਚ ਸਾਡੀ ਜਿਹੜੀ ਪੁਰਾਣੀ ASA ਦੀ ਬੋਰਡ ਸੀਗੀ ਉਹਨਾਂ ਦੇ ਵੱਲੋਂ ਯੂਨਾਈਟਿਡ ਸਿੱਖਸ ਆਰਗੇਨਾਈਜੇਸ਼ਨ ਦੀ ਜੁਆਇੰਟ ਕਮਿਸ਼ਨ ਗਈ ਸੀ, ਲੇਕਿਨ ਦੈਟ ਵਾਸ ਫੋਰ ਦ ਫੈਡਰਲ ਬਿੱਲ। ਤੇ ਉਸਦੇ ਤੁਰੰਤ ਬਾਅਦ ਹੀ ਹਰ ਇੱਕ ਸਟੇਟ ਵਾਲਿਆਂ ਨੇ ਵੀ ਉਸ ਬਿੱਲ ਨੂੰ ਅਮੈਂਡ ਕਰਨ ਦੀ ਕੋਸ਼ਿਸ਼ ਕੀਤੀ, ਔਰ ਉਸ ਦੌਰਾਨ ਫਿਰ ਨਿਊ ਸਾਊਥ ਵੇਲਸ ਪਾਰਲੀਮੈਂਟ ਨੇ ਮਾਰਕ ਲੈਥਮ ਜਿਹੜੇ ਉਹਨਾਂ ਦੇ MP ਨੇ ਉਹਨਾਂ ਦੇ ਵੱਲੋਂ ਇੱਕ ਬਿੱਲ ਪ੍ਰਪੋਜ਼ ਕੀਤਾ ਗਿਆ ਜਿਹੜਾ ਸੀਗਾ ਐਂਟੀ ਡਿਸਕ੍ਰਿਮੀਨੇਸ਼ਨ ਅਮੈਂਡਮੈਂਟ ਰਿਲੀਜੀਅਸ ਫਰੀਡਮਸ ਐਂਡ ਇਕੁਐਲਿਟੀ ਬਿੱਲ 2020। ਤੇ ਉਹਦੇ ਵਿੱਚ ਉਹਨਾਂ ਨੇ ਸਟੇਟ ਦੇ ਵਿੱਚ ਉਸ ਤੋਂ ਉਹਨੂੰ ਕਿਸ ਤਰ੍ਹਾਂ ਦੇ ਨਾਲ ਲਾਗੂ ਕੀਤਾ ਜਾਵੇ, ਉਸ ਦੌਰਾਨ ਉਹਨਾਂ ਨੇ ਜਿੰਨੀ ਵੀ ਇੱਥੇ ਡਿਫਰੈਂਟ ਜਥੇਬੰਦੀਆਂ ਹੈਗੀਆਂ ਨੇ, ਰਿਲੀਜੀਅਸ ਗਰੁੱਪਸ ਹੈਗੇ ਨੇ, ਉਹਨਾਂ ਨੇ ਉਹਨਾਂ ਦੇ ਕੋਲੋਂ ਇੱਕ ਸਬਮਿਸ਼ਨ ਮੰਗੀ ਜਿਹੜੀ ਲਾਸਟ ਡੇਟ ਸੀਗੀ 21 ਅਗਸਤ 2020। ਤੇ ਉਹ ਸਬਮਿਸ਼ਨ ਸਾਡੇ ਵੱਲ ਵੀ ਪਹੁੰਚੀ ਸੀਗੀ, ਲੇਕਿਨ ASA ਵਿੱਚ ਕਿਉਂਕਿ ਅਸੀਂ ਦੂਜੇ ਪ੍ਰਾਇਓਰਟੀ ਸਾਡੀ ਕੋਵਿਡ ਦੇ ਟਿਫਿਨ ਜਾ ਰਹੇ ਸੀਗੇ, ਵੀ ਵਾਸ ਸੋ ਬਿਜ਼ੀ ਵਿਦ ਕੋਵਿਡ-19 ਗਾਈਡਲਾਈਨਸ ਐਂਡ ਪ੍ਰੋਗਰਾਮਸ ਕਿ ਉਹ ਸਾਡੇ ਕੋਲੋਂ ਇੱਕ ਤਰੀਕੇ ਨਾਲ ਓਵਰਲੁੱਕ ਹੋ ਗਿਆ। ਐਂਡ ਬਾਏ ਦਾ ਟਾਈਮ ਜਦੋਂ ਸਾਡੇ ਬੋਰਡ ਦੇ ਵਿੱਚ ਉਹਨੂੰ ਡਿਸਕਸ ਕੀਤਾ ਗਿਆ, ਸਾਡੇ ਕੋਲ ਹਾਰਡਲੀ 1 ਹਫ਼ਤਾ ਰਹਿ ਗਿਆ ਸੀ, ਸਬਮਿਸ਼ਨ ਦੀ ਡੇਟ ਵੀ ਲੰਘ ਚੁੱਕੀ ਸੀ, 2 ਦਿਨ ਰਹਿ ਗਏ ਸੀ। ਐਂਡ ਦੈਨ ਅਸੀਂ ਬੋਰਡ ਤੇ ਪਤਾ ਕੀਤਾ ਕਿ ਜੇ ਅਗਰ ਅਸੀਂ ਇਹਨੂੰ ਹੁਣ ਫੋਲੋ ਅਪ ਕਰਦੇ ਹਾਂ ਡੂ ਵੀ ਹੈਵ ਦਾ ਰਾਈਟ ਟਾਈਮ। ਤੇ ਜਦੋਂ ਅਸੀਂ ਲੋਇਰਸ ਨਾਲ ਕੀਤਾ ਕੰਸਲਟ, ਸਾਨੂੰ ਉਹ ਕਾਫੀ ਜ਼ਿਆਦਾ ਕੋਟੇਸ਼ਨਸ ਆਈਆਂ ਕਿ ਜੀ ਇਟ ਇਜ਼ ਅ ਵੈਰੀ ਸ਼ਾਰਟ ਟਾਈਮ ਫਰੇਮ, ਐਂਡ ਅਸੀਂ ਇਹਨੂੰ ਇਸ ਸ਼ਾਰਟ ਟਾਈਮ ਫਰੇਮ ਦੇ ਵਿੱਚ ਅਸੀਂ ਇਹਦੀ ਸਬਮਿਸ਼ਨ ਤਿਆਰ ਨਹੀਂ ਕਰ ਸਕਦੇ। ਤੇ ਉਹ ਸੋਚ ਕੇ ਅਸੀਂ ਫਿਰ ਉਸ ਆਈਡੀਆ ਨੂੰ ਡ੍ਰੌਪ ਕਰਤਾ। ਤੇ ਜਦੋਂ ਉਹ ਡ੍ਰੌਪ ਹੋ ਗਿਆ ਤੇ ਸੋ ਵੀ ਆਰ ਟੋਟਲੀ ਆਊਟ ਆਫ ਦ ਸਬਮਿਸ਼ਨ। ਐਂਡ ਮੈਂ ਸੋਚਿਆ ਕਿ ਜੀ ਐਜ਼ ਅ ਸਿੱਖ ਬਿਗ ਆਰਗੇਨਾਈਜੇਸ਼ਨ ਸਾਡਾ ਬਹੁਤ ਬੜਾ ਨੁਕਸਾਨ ਹੋਇਆ ਕਿ ਸਾਨੂੰ ਇੱਕ ਮੌਕਾ ਮਿਲਿਆ ਸੀ ਜਦੋਂ ਅਸੀਂ ਮਤਲਬ ਆਪਣੇ ਹੱਥੋਂ ਗਵਾ ਲਿਆ। ਬਟ ਸੋਚ ਲਓ ਕਿ ਵਾਹਿਗੁਰੂ ਜੀ ਦੀ ਮਿਹਰ ਕਿਰਪਾ ਹੋਈ, ਫਿਰ ਜਦੋਂ ਸਬਮਿਸ਼ਨ ਉਹਨਾਂ ਕੋਲ ਪਹੁੰਚੀਆਂ ਪਾਰਲੀਮੈਂਟ ਦੇ ਵਿੱਚ, ਓਵਰਆਲ ਉਹਨਾਂ ਨੂੰ ਮੋਰ ਦੈਨ 177 ਸਬਮਿਸ਼ਨ ਮਿਲੀਆਂ। ਔਰ ਉਹਦੇ ਵਿੱਚ ਜਦੋਂ ਕਿ ਸਾਡੇ ਸਿਡਨੀ ਮੈਟਰੋ ਦੇ ਵਿੱਚ ਹੀ ਘੱਟ ਤੋਂ ਘੱਟ 5 ਬਹੁਤ ਬੜੇ ਗੁਰੂ ਘਰ ਨੇ, ਉਹਨਾਂ ਦੇ ਵੱਲੋਂ ਉਹਨਾਂ ਨੂੰ ਸਬਮਿਸ਼ਨ ਹੀ ਨਹੀਂ ਮਿਲੀ। ਆਈ ਥਿੰਕ ਫਿਰ ਪਾਰਲੀਮੈਂਟ ਦੇ ਵਿੱਚੋਂ ਉਹਨਾਂ ਨੇ ਆਪ ਆਈਡੈਂਟੀਫਾਈ ਕੀਤਾ ਕਿ ਜੀ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਇਜ਼ ਦ ਲਾਰਜੈਸਟ ਸਿੱਖ ਆਰਗੇਨਾਈਜੇਸ਼ਨ ਇਨ ਸਿਡਨੀ ਮੈਟਰੋ। ਤੇ ਅਸੀਂ ਉਹਨਾਂ ਨੂੰ ਇੱਕ ਵਾਰ ਦੁਆਰਾ ਕੀਤਾ, ਉਹਨੂੰ ਦੁਆਰਾ ਕਰਦੇ ਹਾਂ ਕੰਟੈਕਟ ਕਿ ਇਫ ਦੇ ਕੈਨ ਮੇਕ ਅ ਸਬਮਿਸ਼ਨ।
ਯਾਨੀ ਕਿ ਉਹਨਾਂ ਨੇ ਤੁਹਾਨੂੰ ਆਪ ਅਪਰੋਚ ਕੀਤਾ?
ਹਾਂਜੀ, ਜੋ ਇਹ ਮੇਰੀ ਅੰਡਰਸਟੈਂਡਿੰਗ ਹੈ, ਤਾਂ ਕਿ ਫਿਰ ਸਾਨੂੰ ਉਹਨਾਂ ਨੇ ਕਿਹਾ ਕਿ ਅਗਰ ਤੁਸੀਂ ਸਬਮਿਸ਼ਨ ਨਹੀਂ ਕਰ ਸਕਦੇ ਹੋ ਤਾਂ ਡੂ ਯੂ ਵਾਂਟ ਟੂ ਅਟੈਂਡ ਦ ਪਬਲਿਕ ਹੀਅਰਿੰਗ। ਤੇ ਉਹਦੇ ਵਿੱਚ ਫਿਰ ਸਾਡੇ ਕੰਪਨੀ ਸੈਕਰਟਰੀ ਨੇ ਸਾਨੂੰ ਉਹ ਮੇਲ ਪਾਈ ਕਿ ਜੀ ਇਜ਼ ਐਨੀਵਨ ਇੰਟਰਸਟਿਡ ਟੂ ਰਿਪ੍ਰੈਜ਼ੈਂਟ ASA ਇਨ ਦ ਪਬਲਿਕ ਹੀਅਰਿੰਗ।
ਹਾਂਜੀ,
ਇਵਨ ਦੈਟ ਇਜ਼ ਡਾਊਟ ਵਿਦਆਊਟ ਮੇਕਿੰਗ ਅ ਸਬਮਿਸ਼ਨ। ਤੇ ਉਹਦੇ ਵਿੱਚ ਫਿਰ ਦਾਸ ਨੇ ਆਪਣਾ ਹੱਥ ਖੜਾ ਕੀਤਾ ਕਿ ਜੀ ਠੀਕ ਹੈ ਜੀ, ਆਈ ਐਮ ਇੰਟਰਸਟਿਡ ਟੂ ਡੂ ਦ ਪਬਲਿਕ ਹੀਅਰਿੰਗ।
ਹਾਂਜੀ,
ਤਾਂ ਉਹਦੇ ਵਿੱਚ ਫਿਰ ਮੈਨੂੰ ਉਹਨੇ ਦੇ ਦਿੱਤੀ ਡਿਟੇਲਸ, ਫਿਰ ਆਪਣੇ ਇੱਕ ਹੋਰ ਸੀਗੇ ਅਸਿਸਟੈਂਟ ਗੁਰਦੁਆਰਾ ਕੰਪਨੀ ਸੈਕਟਰੀ, ਉਹਨਾਂ ਨੇ ਵੀ ਆਪਣਾ ਇੰਟਰਸਟ ਸ਼ੋਅ ਕੀਤਾ ਕਿ ਜੀ ਮੈਂ ਵੀ ਜਾਣਾ ਚਾਹਾਂਗਾ ਇੱਕ ਪਬਲਿਕ ਹੀਅਰਿੰਗ ਦੇ ਵਿੱਚ। ਤੇ ਜਦੋਂ ਫਿਰ ਅਸੀਂ ਉਹਨਾਂ ਨੂੰ ਫੋਨ ਕੀਤਾ, ਜਿਹੜਾ ਉਹਨਾਂ ਦੇ ਕਮੇਟੀ ਦਾ ਮੈਨੇਜਰ ਸੀਗੇ ਉਹਨੂੰ ਮੈਂ ਕੀਤਾ, ਤੇ ਉਹਨਾਂ ਨੂੰ ਫੋਨ ਦੇ ਕਰਕੇ ਉਹਨਾਂ ਕੋਲ ਮੈਂ ਸਾਰੀਆਂ ਡਿਟੇਲਸ ਦਿੱਤੀਆਂ ਕਿ ਜੀ ਇਸ ਹੀਅਰਿੰਗ ਦੇ ਵਿੱਚ ਅਸੀਂ ਸਬਮਿਸ਼ਨ ਦਿੱਤੀ ਨਹੀਂ ਹੈ, ਤੇ ਵਿਦਆਊਟ ਸਬਮਿਸ਼ਨ ਵਟ ਯੂ ਥਿੰਕ ਵੀ ਸ਼ੁੱਡ ਡੂ। ਉਹ ਕਹਿੰਦਾ ਕਿ ਜੀ ਤੁਹਾਨੂੰ ਕੁਸ਼ਚਨ ਪੁੱਛਣਗੇ ਐਂਡ ਦੈਨ ਯੂ ਹੈਵ ਆਨਸਰ ਇਟ। ਮੈਂ ਕਿਹਾ ਸੋ ਵੁੱਡ ਯੂ ਬੀ ਏਬਲ ਟੂ, ਤੁਹਾਨੂੰ ਇੱਕ ਚਾਂਸ ਦਿੱਤਾ ਜਾਏ ਕਿ ਮੈਂ ਤੁਹਾਨੂੰ ਕੁਛ ਮਿਨੀਮਲ ਮਤਲਬ ਇੱਕ ਸਮਰੀ ਪੁਆਇੰਟ ਤੇ ਮੈਂ ਕਿਹਾ ਮੈਂ ਬਣਾ ਦਾਂਗਾ ਸਬਮਿਸ਼ਨ ਕਿ ਜੋ ਮੇਰੀ ਰਿਸਰਚ ਕੀਤੀ ਹੋਈ ਹੈ ਵਿਦ ਇਨ ਲਾਸਟ 2 weeks, ਤੇ ਅਗਰ ਤੁਸੀਂ ਮੈਨੂੰ ਮੌਕਾ ਦਿਵੋ ਤਾਂ ਮੈਂ ਤੁਹਾਨੂੰ ਸਬਮਿਸ਼ਨ ਤਿਆਰ ਕਰਕੇ ਦੇ ਦਿੰਦਾ ਆ। ਤੇ ਉਸ ਬੰਦੇ ਨੇ ਜਿਹੜੇ ਸੀਗੇ ਬੈਨ ਫੌਕਸ, ਹੀ ਵਾਸ ਵੈਰੀ ਕਾਈਂਡ ਹਾਰਟਡ ਐਂਡ ਉਹਨੇ ਮੇਰੀ ਮਤਲਬ ਰਿਕੁਐਸਟ ਮਨਜ਼ੂਰ ਕਰ ਲਿੱਤੀ ਤੇ ਉਹਨੇ ਮੈਨੂੰ ਕਿਹਾ ਕਿ ਤੁਹਾਡੇ ਕੋਲ 2 ਦਿਨ ਦਾ ਟਾਈਮ ਹੈ, ਤੁਸੀਂ 2 ਦਿਨ ਦੇ ਵਿੱਚ ਮੈਨੂੰ ਆਪਣੀ ਸਬਮਿਸ਼ਨ ਬਣਾ ਕੇ ਦੇ ਦਿਓ ਐਜ਼ ਅ ਬਰੀਫ, ਤਾਂ ਕਿ ਉਹ ਸਾਰੇ ਕਮੇਟੀ ਮੈਂਬਰ ਨੂੰ ਮੇਰੀ ਸਬਮਿਸ਼ਨ ਫਾਰਵਰਡ ਕਰ ਦੇਗਾ ਐਂਡ ਦੈਨ ਦੇ ਵਿਲ ਹੈਵ ਦਾ ਵੀਕਐਂਡ, ਤਾਂ ਕਿ ਤੁਹਾਡੀ ਜਿਹੜੀ ਹੀਅਰਿੰਗ ਹੈਗੀ ਹੈ ਮੰਡੇ ਨੂੰ ਤਾਂ ਤੁਸੀਂ ਉਸ 'ਚ ਪੇਸ਼ ਹੋ ਜਾਇਓ।
ਠੀਕ ਹੈ ਜੀ।
ਤੇ ਆਈ ਟੁੱਕ ਇਟ ਐਜ਼ ਅ, ਹਾਂਜੀ, ਉਹਨੂੰ ਮੈਂ ਲਿੱਤਾ ਐਜ਼ ਅ ਪੋਜ਼ਿਟਿਵ ਸਟੈਪ, ਤੇ ਕਿਉਂਕਿ ਹੁਣ ਮੇਰੇ ਕੋਲ 2 ਦਿਨ ਸੀਗੇ ਤਾਂ ਉਸ 2 ਦਿਨ ਦੇ ਵਿੱਚ ਮਤਲਬ ਮੈਨੂੰ ਜੀ ਘੱਟ ਤੋਂ ਘੱਟ ਜਿਹੜੀਆਂ ਸੀਗੀਆਂ 177 ਸਬਮਿਸ਼ਨ, ਉਹਦੇ ਵਿੱਚੋਂ ਮੈਂ ਜਿਹੜੇ ਸੀਗੇ ਮੁਸਲਿਮ ਐਸੋਸੀਏਸ਼ਨ, ਲੈਬਨੀਜ਼ ਐਸੋਸੀਏਸ਼ਨ, ਈਵਨ ਸਮ ਕ੍ਰਿਸਚਨ ਐਸੋਸੀਏਸ਼ਨ, ਹਿੰਦੂ ਸੋਸਾਇਟੀ, ਉਹਨਾਂ ਦੀਆਂ ਮੈਂ ਘੱਟ ਤੋਂ ਘੱਟ 7-8 ਸਬਮਿਸ਼ਨ ਪੜ੍ਹੀਆਂ। ਪਰ ਉਹਦੇ ਨਾਲ ਪੜ੍ਹ ਕੇ ਫਿਰ ਮੈਨੂੰ ਮਾੜਾ ਆਈਡੀਆ ਹੋਇਆ ਕਿ ਜੀ ਮਤਲਬ ਵਟ ਸ਼ੁਡ ਆਈ ਰਾਈਟ ਇਨ ਮਾਈ ਸਬਮਿਸ਼ਨ, ਜਿਹਦੇ ਵਿੱਚ ਮੈਂ ਸਿੱਖੀਜ਼ਮ ਨੂੰ ਰਿਪ੍ਰੈਜੈਂਟ ਕਰਾਂਗਾ, ਤੇ ਉਹਦੇ ਨਾਲ ਮੈਂ ਆਪਣੀ ਸਬਮਿਸ਼ਨ ਤਿਆਰ ਕਰ ਲਈ। ਔਰ ਮੈਨੂੰ ਸਮਝ ਲਓ ਕਿ ਜਿਹੜੇ ਆਪਣੇ ਪੁਰਾਣੀ ਕਮੇਟੀ ਦੀ ਸਬਮਿਸ਼ਨ ਸੀਗੀ ਫੈਡਰਲ ਬਿੱਲ ਦੇ ਵਿੱਚ, ਉਸ ਤੋਂ ਵੀ ਮੈਂ ਫੋਲੋ ਅਪ ਕੀਤਾ ਜਿਹੜੀ ਯੂਨਾਈਟਡ ਸਟੇਟਸ ਵੱਲੋਂ ਲਿਖੀ ਗਈ ਸੀਗੀ, ਤੇ ਉਹਦੇ ਵਿੱਚੋਂ ਮੈਨੂੰ ਕਾਫੀ ਆਈਡੀਆਜ਼ ਮਿਲ ਗਏ ਕਿ ਜੀ ਸਿੱਖੀਜ਼ਮ ਨੂੰ ਮੈਂ ਕਿਸ ਤਰ੍ਹਾਂ ਟਾਰਗੇਟ ਕਰ ਸਕਦਾ ਹਾਂ ਐਂਡ ਦੈਨ ਆਈ ਪ੍ਰੀਪੇਅਰਡ ਮਾਈ ਸਬਮਿਸ਼ਨ।
ਤੇ ਕਿਹੜੇ ਕਿਹੜੇ ਮੇਨ ਪੁਆਇੰਟ ਸੀਗੇ ਤੁਹਾਡੇ ਸਬਮਿਸ਼ਨ ਦੇ ਵਿੱਚ?
ਸਬਮਿਸ਼ਨ ਦੇ ਵਿੱਚ ਦੇਖੋ ਜੀ ਮਤਲਬ ਮੇਨ ਸੀਗਾ ਕਿ ਉਹਨਾਂ ਨੇ ਮੰਗੇ ਸੀ ਕਿ ਤੁਸੀਂ ਸਬਮਿਸ਼ਨ ਨੂੰ ਐਜ਼ ਸੱਚ ਐਕਸੈਪਟ ਕਰਦੇ ਹੋ, ਜੋ ਸਾਡੀ ਮਤਲਬ ਅਸੀਂ ਜੋ ਬਿੱਲ ਪ੍ਰਪੋਜ਼ ਕੀਤਾ ਹੈ ਕਿ ਤੁਹਾਡੇ ਕੋਲ 4 ਆਪਸ਼ਨ ਸੀਗੇ, ਜਾਂ ਤਾਂ ਤੁਸੀਂ ਉਹਨੂੰ ਐਜ਼ ਇਜ਼ ਐਕਸੈਪਟ ਕਰ ਲਓ, ਔਰ ਅਗਰ ਜਾਂ ਤੁਸੀਂ ਫਿਰ ਉਹਨੂੰ ਅਪੋਜ਼ ਕਰਦੇ ਹੋ, ਜਾਂ ਤੁਸੀਂ ਉਹਨੂੰ ਸਪੋਰਟ ਕਰਦੇ ਹੋ ਕੁਛ ਅਮੈਂਡਮੈਂਟ ਦੇ ਜ਼ਰੀਏ, ਜਾਂ ਤੁਸੀਂ ਨਿਊਟਰਲ ਹੈਗੇ ਹੋ। ਤੇ ਮੇਰੀ ਜੋ ਮੈਂ ਜਦੋਂ ਬਿੱਲ ਪੜ੍ਹਿਆ, ਬਿੱਲ ਪੜ੍ਹ ਕੇ ਮੈਨੂੰ ਲੱਗਿਆ ਕਿ ਜੀ ਬਿੱਲ ਇਜ਼ ਕੁਆਇਟ ਗੁੱਡ ਫੋਰ ਅਸ, ਲੇਕਿਨ ਉਹਦੇ ਵਿੱਚ ਕੁਛ 2 ਜਾਂ 3 ਨੁਕਤੇ ਸੀਗੇ ਕਿ ਜਿਹੜੇ ਅਗਰ ਅਮੈਂਡ ਕਰ ਦਿੱਤੇ ਜਾਣ ਤੇ ਉਹਦੇ ਨਾਲ ਸਿੱਖੀਜ਼ਮ ਨੂੰ ਕੁਛ ਫਾਇਦਾ ਹੋ ਸਕਦਾ ਸੀਗਾ। ਤੇ ਮੇਰੀ ਫਿਰ ਜਿਹੜੀ ਸੀਗੀ ਮੇਨ ਰਿਕਮੈਂਡੇਸ਼ਨ ਸੀਗੀ ਜੀ ASA ਵਿਲ ਸਪੋਰਟ ਦ ਬਿੱਲ ਇਨ ਇਟਸ ਪ੍ਰੈਜੈਂਟ ਕੰਡੀਸ਼ਨ ਬਟ ਵਿਦ ਸਮ ਸੁਜੈਸਟਡ ਅਮੈਂਡਮੈਂਟ ਟੂ ਸਰਟਨ ਸੈਕਸ਼ਨਸ ਬਿਫੋਰ ਮਾਈ ਪਬਲਿਕ ਹੀਅਰਿੰਗ ਅਪੀਅਰੈਂਸ। 68% ਬੰਦਿਆਂ ਨੇ ਬਿੱਲ ਨੂੰ ਸਪੋਰਟ ਕੀਤਾ ਸੀਗਾ ਇਨ ਐਜ਼ ਇਜ਼ ਕੰਡੀਸ਼ਨ, ਔਰ 25% ਨੇ ਖਾਲੀ ਉਹਨੂੰ ਅਪੋਜ਼ ਕੀਤਾ ਸੀਗਾ। ਲੇਕਿਨ ਜਿਹੜੇ ਬੰਦੇ ਸੀਗੇ ਮੁਸਲਿਮ ਲੈਬਨੀਜ਼ ਐਸੋਸੀਏਸ਼ਨ ਵਾਲੇ ਆਪਾਂ ਹੋ ਗਏ ਸਿੱਖੀਜ਼ਮ ਦੇ, ਉਹਦੇ ਵਿੱਚੋਂ ਖਾਲੀ 5.8% ਜਿਹੜੀ ਸੀਗੀ ਅਟੈਂਡੈਂਸ ਉਹ ਸੀਗੀ ਸਪੋਰਟ ਵਿਦ ਪ੍ਰਪੋਜ਼ਡ ਅਮੈਂਡਮੈਂਟ ਟੂ ਦ ਬਿੱਲ।
ਅੱਛਾ।
ਤੇ ਉਹਦੇ ਵਿੱਚ ਜਿਹੜਾ ਮੇਨ ਮੈਂ ਜਿਹੜਾ ਚੱਕਿਆ ਸੀਗਾ ਇਸ਼ੂ ਉਹ ਸੀਗਾ ਉਹਨਾਂ ਦਾ ਇੱਕ ਕਲੋਸ ਸੀਗਾ ਬਾਈ ਐਂਡ ਦੇ ਵਿੱਚ ਸੀਗਾ ਕਿ ਜੀ ਅਗਰ ਤੁਹਾਨੂੰ ਐਮਪਲੋਇਰ ਚਾਹੇ ਤੇ ਤੁਹਾਡੀ ਡਰੈਸਿੰਗ ਕੋਡ ਦੇ ਉੱਪਰ ਉਹ ਤੁਹਾਨੂੰ ਜੋਬ ਤੋਂ ਬਾਹਰ ਕੱਢ ਸਕਦਾ ਹੈ। ਜਿਸ ਤਰ੍ਹਾਂ ਹੁਣ ਉਹਨਾਂ ਨੇ ਫਿਰ ਉਹਨਾਂ ਦੇ ਐਕਸਪਲੇਨੇਟਰੀ ਨੋਟ ਸੀਗੇ, ਉਸ ਨੋਟਸ ਦੇ ਹਿਸਾਬ ਨਾਲ ਲਿਖਿਆ ਸੀ ਕਿ ਅਗਰ ਕੋਈ ਲੇਡੀ ਬੈਂਕ 'ਚ ਕੰਮ ਕਰਦੀ ਹੈ ਔਰ ਉਸ ਲੇਡੀ ਨੇ ਲਾਈਕ ਇਨ ਕਸਟਮਰ ਸਰਵਿਸ ਮੇਨਲੀ, ਔਰ ਉਸ ਲੇਡੀ ਨੇ ਅਗਰ ਹਿਜਾਬ ਪਾਇਆ ਹੋਇਆ ਹੈ, ਤੇ ਅਗਰ ਕਸਟਮਰ ਉਹਦੀ ਕੰਪਲੇਨ ਕਰੇ ਕਿ ਜੀ ਆਈ ਕਾਂਟ ਸੀ ਦਾ ਫੇਸ ਆਫ ਦਾ ਪਰਸਨ ਹੂ ਇਜ਼ ਸਰਵਿੰਗ ਮੀ, ਤੇ ਬੈਂਕ ਦੇ ਜਿਹੜੇ ਮੈਨੇਜਰਸ ਨੇ ਉਸ ਬੰਦੇ ਨੂੰ ਫੋਰਸ ਕਰ ਸਕਦੇ ਨੇ ਕਿ ਜੀ ਫਰੋਮ ਟੁਮੋਰੋ ਯੂ ਕਾਂਟ ਯੂ ਸ਼ੁੱਡ ਨਾਟ ਪੁੱਟ ਦਾ ਹਿਜਾਬ ਔਨ ਬਿਕੋਜ਼ ਤੁਹਾਡੀ ਰਿਕੁਆਇਰਮੈਂਟ ਹੈਗੀ ਹੈ ਕਸਟਮਰ ਸਰਵਿਸ ਦੀ ਐਂਡ ਦੈਨ ਇਟ ਵੋਂਟ ਬੀ ਕਲਾਸੀਫਾਈਡ ਐਜ਼ ਡਿਸਕ੍ਰਿਮੀਨੇਸ਼ਨ। ਤੇ ਉਹਦੇ ਵਿੱਚ ਫਿਰ ਮੈਨੂੰ ਲੱਗਿਆ ਕਿ ਜੀ ਹੋ ਸਕਦਾ ਕਿ ਅਗਰ ਕੋਈ ਆਪਣਾ ਸਿੱਖ ਭਰਾ ਵੀ ਕਦੀ ਪੱਗ ਪਾ ਕੇ ਬੈਠਾ ਹੋਵੇ, ਕੋਈ ਰੈਸਟੋਰੈਂਟ ਤੁਸੀਂ ਕੰਮ ਕਰ ਰਹੇ ਹੋ, ਤੁਹਾਡੀ ਦਾੜੀ ਹੈਗੀ, ਤੁਹਾਡੀ ਪੂਰੀ ਦਾੜੀ ਦਾ ਤੁਸੀਂ ਪ੍ਰਕਾਸ਼ ਕੀਤਾ ਹੋਇਆ, ਸੋ ਦੇ ਮਾਈਟ ਕ੍ਰੀਏਟ ਏ ਇਸ਼ੂ ਫੋਰ ਦ ਸਿੱਖ ਪੀਪਲ ਐਜ਼ ਵੈਲ ਕਿ ਜੀ ਤੁਹਾਡੀ ਜਿਹੜੀ ਡਰੈਸ ਸਟਾਈਲ ਹੈਗੀ ਹੈ ਦੈਟ ਇਜ਼ ਨਾਟ ਸਪਰੈਡਿੰਗ ਆਵਰ ਯੂਥ ਪ੍ਰੋਟੋਕਾਲ। ਤੇ ਉਹਦੇ ਵਿੱਚ ਮੈਂ ਫਿਰ ਉਹਨੂੰ ਸਪੋਰਟ ਕੀਤਾ ਕਿ ਜੀ ਦਿਸ 22N ਸ਼ੁੱਡ ਬੀ ਅਮੈਂਡਡ ਸਪੈਸ਼ਲੀ ਔਨ ਦ ਰਿਲੀਜੀਅਸ ਗਰਾਊਂਡਸ। ਇੱਕ ਆ ਮੇਰਾ ਮੇਨ ਮੁਕਤਾ ਸੀਗਾ ਉਹਦੇ ਵਿੱਚ ਰੇਜ਼ ਕਰਨ ਦਾ, ਔਰ ਦੂਸਰਾ ਸੀਗਾ ਕਿ ਇੱਕ ਉਹਨਾਂ ਦੇ ਡੈਫੀਨੇਸ਼ਨ ਸੈਕਸ਼ਨ ਦੇ ਵਿੱਚ ਜਿਹੜਾ ਬਣਾਇਆ ਸੀਗਾ ਕਿ ਰਿਲੀਜੀਅਸ ਐਥੋਸ ਔਰਗਨਾਈਜੇਸ਼ਨ, ਕਿ ਉਹਨਾਂ ਨੇ ਉਹ 'ਚ ਜਿੰਨੇ ਵੀ ਸਕੂਲ ਸੀਗੇ ਲੈ ਲਓ ਕੈਥੋਲਿਕ ਸਕੂਲਸ ਲੈ ਲਓ, ਰਿਲੀਜੀਅਸ ਸਕੂਲਸ ਲੈ ਲਓ, ਉਹਦੇ ਬਾਅਦ ਹੋਸਪਿਟਲਸ ਲੈ ਲਓ, ਉਹਨਾਂ ਨੇ ਉਹਨਾਂ ਨੂੰ ਉਹਦੇ ਵਿੱਚ ਇੰਕਲੂਡ ਕਰਤਾ ਸੀਗਾ। ਤੇ ਉਹ ਫਿਰ ਉਹਨਾਂ ਨੂੰ ਕਿਉਂਕਿ ਮੇਰਾ ਇੰਡੀਆ ਵਿੱਚ ਐਕਸਪੀਰੀਅੰਸ ਹੋਇਆ ਸੀਗਾ ਕ੍ਰਿਸਚਨ ਮਿਸ਼ਨਰੀ ਹਸਪੀਟਲ ਦੇ ਵਿੱਚ, ਤੇ ਉਹਨੂੰ ਮੈਂ ਫਿਰ ਰਿਲੇਟ ਕੀਤਾ ਆਪਣੇ ਆਸਟ੍ਰੇਲੀਅਨ ਐਕਸਪੀਰੀਅੰਸ ਦੇ ਨਾਲ. ਔਰ ਆਈ ਥਿੰਕ ਪਿਛਲੇ ਕੁਛ ਸਾਲਾਂ, ਇੱਕ ਸਾਲ ਪਹਿਲਾਂ ਮੈਲਬਰਨ ਵਿਕਟੋਰੀਆ ਦੇ ਵਿੱਚ ਵੀ ਕੋਈ ਕੇਸ ਹੋਇਆ ਸੀਗਾ ਜਿਹਦੇ ਵਿੱਚ ਕੋਈ ਸੀਗਾ ਕੈਥੋਲਿਕ ਸਕੂਲ ਜਿਹਦੇ ਵਿੱਚ ਆਪਣੇ ਸਿੱਖ ਬੱਚੇ ਨੂੰ ਐਡਮਿਸ਼ਨ ਦੇਣ ਤੋਂ ਮਨਾ ਕਰਤਾ ਗਿਆ
ਸੀ ਕਿਉਂਕਿ ਉਹਦੀ ASBS ਨੇ ਕਾਫੀ ਚੁੱਕਿਆ ਸੀ, ਪੰਜਾਬੀ ਰੇਡੀਓ ਨੇ ਕਾਫੀ ਚੁੱਕਿਆ ਸੀ ਕੇਸ. ਹਾਂਜੀ
ਹਾਂਜੀ. ਤੇ ਉਹੀ ਫਿਰ ਮੈਂ ਸੋਚਿਆ ਕਿ ਅਗਰ ਕ੍ਰਿਸਚਨ ਸਕੂਲਸ ਜਿਹੜੇ ਹੈਗੇ ਨੇ ਕੈਥੋਲਿਕ ਸਕੂਲਸ ਨੇ, ਅਗਰ ਉਹਨਾਂ ਨੂੰ ਇਸ ਬਿੱਲ ਦੇ ਵਿੱਚ ਇੰਕਲੂਡ ਕਰਦੇ ਨੇ ਐਜ ਰਿਲੀਜੀਅਸ ਇਥੋਸ ਆਰਗੇਨਾਈਜੇਸ਼ਨ, ਫਿਰ ਉਹਦੇ ਵਿੱਚ ਡਬਲ ਕੰਫਰਟ ਆਉਂਦਾ ਹੈ ਕਿਉਂਕਿ ਹੁਣ ਜਿਹੜੇ ਸਕੂਲ ਵਾਲੇ ਨੇ ਉਹਨਾਂ ਦੀ ਬਿਲੀਫ ਹੈ ਕਿ ਜੀ ਅਸੀਂ ਖਾਲੀ ਕ੍ਰਿਸਚਨ ਮਿਸ਼ਨਰੀ ਜਿਹੜੇ ਸਾਡੀ ਫੇਥ ਨੂੰ ਬਿਲੋਂਗ ਕਰਦੇ ਨੇ ਅਸੀਂ ਉਹਨਾਂ ਨੂੰ ਐਡਮਿਸ਼ਨ ਦੇਵਾਂਗੇ. ਲੇਕਿਨ ਐਟ ਦ ਸੇਮ ਟਾਈਮ ਹੁਣ ਜਿਹੜੇ ਸਿੱਖ ਬੱਚੇ ਨੇ ਜਿਹੜੇ ਹੋਣਹਾਰ ਬੱਚੇ ਨੇ ਜਿਹੜੇ ਕਿ ਫੋਰ ਸਮ ਰੀਜ਼ਨ ਪਬਲਿਕ ਐਜੂਕੇਸ਼ਨ ਦੇ ਨਾਲ ਖੁਸ਼ ਨਹੀਂ ਗਏ, ਲੇਕਿਨ ਦੇ ਕਾਂਟ ਅਫੋਰਡ ਟੂ ਗੋ ਇਨ ਟੂ ਪ੍ਰਾਈਵੇਟ ਸਕੂਲ, ਲੇਕਿਨ ਕੈਥੋਲਿਕ ਸਕੂਲ ਦੇ ਵਿੱਚ ਐਜੂਕੇਸ਼ਨ ਮਾੜੀ ਜੀ ਮੀਡੀਓਕਰ ਜੀ ਹੈ, ਸੋ ਦੇ ਕੈਨ ਅਫੋਰਡ ਦਾ ਕੈਥੋਲਿਕ ਸਕੂਲ ਐਜੂਕੇਸ਼ਨ ਬਿਕੋਜ਼ ਆਫ ਉਹਨਾਂ ਦੀ ਡਿਸਪਲਿਨ. ਮੈਂ ਉਹਨਾਂ ਨੂੰ ਸਜੈਸਟ ਕੀਤਾ ਕਿ ਜੀ ਤੁਸੀਂ ਜਿਹੜੇ ਕੈਥੋਲਿਕ ਸਕੂਲਸ ਨੇ ਕੋਈ ਵੀ ਰਿਲੀਜੀਅਸ ਸਕੂਲਸ ਨੇ ਉਹਨਾਂ ਨੂੰ ਇਸ ਡੈਫੀਨੇਸ਼ਨ ਤੋਂ ਬਾਹਰ ਕੱਢ ਦੇਵੋ, ਬਿਕੋਜ਼ ਤੁਸੀਂ ਉਹਦੇ ਨਾਲ ਕੀ ਕਰਦੇ ਹੋ ਕਿ ਇੱਕ ਪੋਟੈਂਸ਼ੀਅਲ ਜਿਹੜਾ ਸਟੂਡੈਂਟ ਹੈ ਜਿਹਦੇ ਕੋਲ ਜਿਹਨੂੰ ਪੂਰਾ ਬਦੋਰੀ ਭੁੱਖ ਹੈਗੀ ਹੈ, ਉਹਦੀ ਪੈਸ਼ਨ ਹੈ ਸਟੱਡੀ ਕਰਨ ਦੀ, ਤੇ ਤੁਸੀਂ ਉਹਨੂੰ ਡਿਪਰਾਈਵ ਕਰ ਰਹੇ ਹੋ, ਇਸ ਲਈ ਤੁਸੀਂ ਇਸ ਆਰਗੇਨਾਈਜੇਸ਼ਨ ਨੂੰ ਰਿਲੀਜੀਅਸ ਆਰਗੇਨਾਈਜੇਸ਼ਨ ਦਾ ਨਾਮ ਨਾ ਦਿਓ, ਬਿਕੋਜ਼ ਦੇ ਸ਼ੁੱਡ ਬੀ ਡੈਲਟ ਸੈਪਰੇਟਲੀ. ਸੇਮ ਥਿੰਗ ਵਿਦ ਹਾਸਪਿਟਲ, ਕਿ ਅਗਰ ਹਾਸਪਿਟਲ ਹੈਗੇ ਨੇ ਕੈਥੋਲਿਕ, ਸੋ ਦੇ ਸ਼ੁੱਡ ਬੀ ਜਿਹੜੀ ਉਹਨਾਂ ਦੀ ਟ੍ਰੀਟਮੈਂਟ ਹੈਗੀ ਹੈ, ਸਰਵਿਸਿਸ ਹੈਗੀਆਂ ਨੇ, ਉਹ ਓਪਨ ਹੋਣੀ ਚਾਹੀਦੀਆਂ ਹੈਗੀਆਂ ਸਾਰੀ ਆਸਟ੍ਰੇਲੀਅਨ ਵਾਈਡਰ ਕਮਿਊਨਿਟੀ ਵਾਸਤੇ, ਨਾ ਕਿ ਸਿਰਫ ਕ੍ਰਿਸਚਨ ਨੂੰ ਕਰਨ ਟਾਰਗੇਟ, ਨਾ ਕਿ ਉਹ ਟਾਰਗੇਟ ਕਰਨ ਆਪਣੇ ਬੰਦਿਆਂ ਨੂੰ. ਫਿਰ ਮੈਂ ਉਹਨੂੰ ਦਿੱਤੀ ਸੀ ਐਗਜ਼ਾਮਪਲ ਜਦੋਂ ਉਹਨੇ ਮੈਨੂੰ ਕ੍ਰੋਸ ਐਗਜ਼ਾਮਿਨ ਕੀਤਾ, ਉਹ ਕਹਿੰਦੇ ਸਾਨੂੰ ਕੋਈ ਐਗਜ਼ਾਮਪਲ ਦੋ ਇਸ ਚੀਜ਼ ਦਾ. ਫਿਰ ਮੈਂ ਉਹਨੂੰ ਐਗਜ਼ਾਮਪਲ ਦਿੱਤਾ ਸੀਗਾ ਆਪਣੇ ਹੁਣ ਹਰਿਮੰਦਰ ਸਾਹਿਬ ਦੇ ਵਿੱਚ ਜਿਹੜੇ ਉਹਨੇ ਦੋ ਸਿੱਖ ਬਣਾਏ ਨੇ ਹੋਸਪਿਟਲ. ਮੈਂ ਕਿਹਾ ਦੇਖੋ ਜੀ ਹੁਣ ਸਿੱਖੀਜ਼ਮ ਦੇ ਵਿੱਚ ਜੋ ਸਾਡੇ ਗੁਰੂ ਨਾਨਕ ਦੇਵ ਜੀ ਦਾ ਹੈਗਾ ਆ ਥ੍ਰੀ ਟੇਨੈਂਟ ਜਿਹੜੇ ਹੈਗੇ ਨੇ ਕਿ ਕਿਰਤ ਕਰੋ, ਨਾਮ ਜਪੋ, ਵੰਡ ਛਕੋ. ਮੈਂ ਕਿਹਾ ਹੁਣ ਸਾਡੇ ਉਸ ਗੁਰਦੁਆਰੇ ਦੇ ਵੱਲੋਂ ਜਿਹੜਾ ਹੋਸਪਿਟਲ ਰਨ ਕੀਤਾ ਜਾ ਰਿਹਾ ਹੈ ਉਹਦੇ ਵਿੱਚ MRI ਸਕੈਨ ਜਿਹੜਾ ਹੈ, ਮੈਂ ਕਿਹਾ ਕਿ MRI ਸਕੈਨ ਇੰਡੀਆ ਦੇ ਹਿਸਾਬ ਦੇ ਨਾਲ ਬਹੁਤ ਮਹਿੰਗਾ ਇੱਕ ਟੈਸਟ ਹੈ ਜਿਹਦੇ ਵਿੱਚ 20,000 ਤੋਂ ਉੱਪਰ ਰੁਪਈਏ ਲੱਗਦੇ ਨੇ. ਹੁਣ ਉਹ ਟੈਸਟ ਮੈਂ ਕਿਹਾ ਜਿਹੜੇ ਸਾਡੇ ਗੁਰਦੁਆਰੇ ਵਿੱਚ ਕੋਈ ਵੀ ਮੈਂਬਰ ਆ ਜਾਵੇ ਇੰਡੀਅਨ ਕਮਿਊਨਿਟੀ ਦਾ, ਕੋਈ ਵੀ ਮੈਂਬਰ ਫਰੋਮ ਐਨੀ ਫੇਥ, ਮੈਂ ਕਿਹਾ ਉਹਦਾ ਉਹ ਟੈਸਟ 50 rupees ਲੈ ਕੇ ਕਰ ਦਿੰਦੇ ਹੋ ਜਸਟ ਐਜ਼ ਦ ਐਡਮਿਨਿਸਟ੍ਰੇਟਿਵ ਕਾਸਟ. ਮੈਂ ਕਿਹਾ ਸੇਮ ਥਿੰਗ, ਦੇ ਆਰ ਨੋਟ ਐਕਸਪੈਕਟਿੰਗ ਕਿ ਤੁਸੀਂ ਆਪਣੀ ਰਿਲੀਜੀਅਸ ਕਨਵਰਟ ਕਰਨੀ ਹੈ, ਵੀ ਆਰ ਨੋਟ ਆਸਕਿੰਗ ਕਿ ਜੀ ਤੁਸੀਂ ਸਿੱਖੀਜ਼ਮ ਤੇ ਪਹਿਲਾਂ ਕਨਵਰਟ ਹੋਵੋ ਤਾਂ ਤੁਹਾਨੂੰ ਇਹ ਇਲਾਜ ਮਿਲੇਗਾ, ਤਾਂ ਤੁਹਾਨੂੰ ਟ੍ਰੀਟਮੈਂਟ ਮਿਲੇਗੀ. ਮੈਂ ਕਿਹਾ ਸੇਮ ਚੀਜ਼ ਵੀ ਐਕਸਪੈਕਟ ਕਿ ਜੀ ਅਗਰ ਆਸਟ੍ਰੇਲੀਆ ਦੇ ਵਿੱਚ ਕੋਈ ਵੀ ਚੈਰੀਟੇਬਲ ਹੋਸਪਿਟਲ ਹੈ ਉਹਨੂੰ ਤੁਸੀਂ ਰਿਲੀਜੀਅਸ ਦਾ ਨਾਮ ਨਾ ਦਿਓ, ਉਹਨੂੰ ਓਪਨ ਰੱਖੋ ਫੋਰ ਦਾ ਸਰਵਿਸ ਆਫ ਮੈਨਕਾਈਂਡ. ਸੋ ਇਟ ਵਾਸ ਟੇਕਨ ਵੈਰੀ ਲਾਈਕ ਪੋਜ਼ਿਟਿਵਲੀ ਬਾਈ ਦਾ ਇਨ ਦਾ ਪਬਲਿਕ ਹੀਅਰਿੰਗ.
ਜੀ ਮੈਂ ਇਹੀ ਪੁੱਛਣਾ ਚਾਹ ਰਿਹਾ ਸੀ ਤੁਹਾਨੂੰ, ਹੁਣ ਮੇਰਾ ਅਗਲਾ ਕੁਐਸਚਨ ਵੀ ਇਹੀ ਸੀ ਕਿ ਕਮੇਟੀ ਦਾ ਰਿਸਪੌਂਸ ਕਿਹੋ ਜਿਹਾ ਸੀ, ਤੁਹਾਡੇ ਜਿਹੜੀਆਂ ਸਬਮਿਸ਼ਨ ਸੀ?
ਹਾਂਜੀ, ਪਹਿਲੀ ਗੱਲ ਤਾਂ ਸੀਗੀ ਕਿ ਜੀ ਬਿਕੋਜ਼ ਦਿਸ ਜਿਹੜਾ ਮੇਰਾ ਸਬਮਿਸ਼ਨ ਸੀਗਾ ਦੈਟ ਵਾਸ ਦਾ ਓਨਲੀ ਸਬਮਿਸ਼ਨ ਫਰੋਮ ਅ ਸਿੱਖ ਆਰਗੇਨਾਈਜੇਸ਼ਨ, ਸੋ ਦੈਟ ਵਾਸ ਦੈਟ ਸਟੈਂਡ ਆਊਟ. ਔਰ ਉਹਨਾਂ ਨੇ ਕਾਫੀ ਕੁਐਸਚਨ ਜਿਹੜੇ ਉਹਨਾਂ ਦੇ ਕੁਐਸਚਨ ਸੀਗੇ ਦੇ ਵੇਰ ਵੈਰੀ ਪ੍ਰੋਗਰੈਸਿਵ. ਔਰ ਦ ਗੁੱਡ ਥਿੰਗ ਜੋ ਮੈਂ ਨੋਟ ਕੀਤੀ ਕਿ ਜੀ ਮੈਨੂੰ 4 MPs ਨੇ ਕੁਐਸਚਨ ਪੁੱਛੇ ਸੀਗੇ ਔਰ ਉਹ ਚਾਰੋਂ ਨੇ ਮੇਰੀ ਸਬਮਿਸ਼ਨ ਪੂਰੀ ਪੜ੍ਹੀ. ਔਰ ਮੇਰੀ ਸਬਮਿਸ਼ਨ ਵੀ ਸੀਗੀ 9 to 10 pages ਦੀ ਸਬਮਿਸ਼ਨ ਸੀਗੀ, ਉਹਨੂੰ ਮੈਂ ਬਰੀਫ ਕਰਦੇ ਕਰਦੇ ਵੀ ਰਹਿ ਗਿਆ. ਐਂਡ ਦ ਗੁੱਡ ਥਿੰਗ ਸੀ ਜਿਹੜੇ ਫਸਟ ਸੀਗੀ MP ਵੋਂਗ, ਉਹਨਾਂ ਨੇ ਮੈਨੂੰ ਜਿਹੜਾ ਕੁਐਸਚਨ ਪੁੱਛਿਆ ਸੀਗਾ ਟਰਬਨ ਦੇ ਬਾਰੇ ਕਿ ਤੁਸੀਂ ਸਾਨੂੰ ਆਪਣੇ ਟਰਬਨ ਦਾ ਕੋਈ ਦੱਸੋ ਇੰਸੀਡੈਂਟ ਕਿ ਤੁਸੀਂ ਟਰਬਨ ਨੂੰ ਮਤਲਬ ਕਿਉਂ ਦੇ ਰਹੇ ਹੋ ਮਹਾਨਤਾ, ਕਿਉਂਕਿ ਜਿਹੜੇ ਆਪਣੇ 5 symbols ਹੈਗੇ ਨੇ ਸਿੱਖਾਂ ਦੇ ਵਾਸਤੇ, ਹੁਣ ਉਹ ਜਿਹੜੇ 5 symbols ਸੀਗੇ ਪਹਿਲਾਂ ਉਹ ਡਿਸਕਸ ਕੀਤੇ, ਤੇ ਜਦੋਂ ਮੈਂ ਟਰਬਨ ਦੀ ਗੱਲ ਦੱਸੀ ਉਹਨਾਂ ਨੂੰ ਤੇ ਮੈਨੂੰ ਆਪਣੇ ਜਿਹੜੇ ਗੁਰਮੇਸ਼ ਭਾਜੀ ਸੀਗੇ MP ਫਰੋਮ ਕੋਫ ਸਾਰਵਰ, ਉਹਨਾਂ ਨੇ ਮੈਨੂੰ ਰੋਕਿਆ ਵਿੱਚ, ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਨਰਿੰਦਰ ਤੁਸੀਂ ਪਹਿਲਾਂ ਆਪਣੀ ਕਿਰਪਾਨ ਦੇ ਸਭ ਨੂੰ ਦਰਸ਼ਨ ਕਰਾਓ ਕਿਉਂਕਿ ਕਿਰਪਾਨ ਇਜ਼ ਦਾ ਮੇਨ ਪਾਰਟ ਆਫ ਸਿੱਖ ਰਿਲੀਜਨ ਔਰ ਸਾਡੇ MPs ਨੂੰ ਪਤਾ ਨੀ ਕਿ ਕਿਰਪਾਨ ਹੁੰਦੀ ਕੀ ਹੈ. ਫਿਰ ਸਾਨੂੰ ਪਹਿਲਾਂ ਮੈਂ ਜੀ ਉਹਨੂੰ ਕਿਰਪਾਨ ਦੇ ਦਰਸ਼ਨ ਕਰਵਾਏ, ਉਹਨਾਂ ਨੂੰ ਮੈਂ ਦਿਖਾਈ ਕਿਰਪਾਨ ਆਪਣੀ ਸ਼੍ਰੀ ਸਾਹਿਬ ਦਿਖਾਈ ਔਰ ਉਹ ਦੱਸਿਆ ਕਿ ਜੀ ਇਹ ਸਾਡਾ ਇੱਕ ਬਹੁਤ ਮਤਲਬ ਉਹਨਾਂ ਨੂੰ ਸਮਝਾਉਣ ਵਾਸਤੇ ਮੈਂ ਕਿਹਾ ਕਿ ਇਟ ਇਜ਼ ਏ ਫੇਥ, ਮੈਂ ਕਿਹਾ ਜਿਸ ਤਰ੍ਹਾਂ ਤੁਸੀਂ ਕ੍ਰਿਸਚਨਿਟੀ ਵਿੱਚ ਇਹਨੂੰ ਕਹਿੰਦੇ ਹੋ ਆਰਟੀਕਲ ਆਫ ਫੇਥ, ਮੈਂ ਕਿਹਾ ਬਟ ਇਟ ਇਜ਼ ਨੋਟ ਏ ਆਰਟੀਕਲ ਆਫ ਫੇਥ, ਇਟ ਇਜ਼ ਏ ਮੇਨ ਸਿੰਬਲ ਫਾਰ ਅਸ ਇਨ ਸਿੱਖੀਜ਼ਮ. ਔਰ ਫਿਰ ਉਹਨੂੰ ਮੈਂ ਦਿਖਾਇਆ ਕਿ ਜੀ ਆਹ ਜਿਹੜੀ ਕਿਰਪਾਨ ਹੈ ਕਾਤਰੇ ਵਿੱਚ ਹੁੰਦੀ ਹੈ, ਇਹਦਾ ਜਿਹੜਾ ਬਲੇਡ ਹੈਗਾ ਆ ਦਿਸ ਬਲੇਡ ਇਜ਼ ਅਰਾਊਂਡ 3 to 4 inches ਇਨ ਲੈਂਥ, ਉਹ ਸਭ ਸਮਝੇ. ਔਰ ਮੈਂ ਉਹਨੂੰ ਕਿਹਾ ਕਿ ਜੀ ਇਹਨੂੰ ਮੈਂ ਹੁਣ ਕਿਰਪਾਨ ਰੱਖੀ ਹੈਗੀ ਹੈ ਐਜ਼ ਏ ਸਿੰਬੋਲਿਕ ਐਜ਼ ਏ ਰਿਲੀਜੀਅਸ ਸਿੰਬਲ, ਐਂਡ ਜਿਹੜਾ ਬੰਦਾ ਹੈ ਬੈਪਟਾਈਜ਼ਡ ਸਿੱਖ ਉਹੀ ਖਾਲੀ ਕਿਰਪਾਨ ਰੱਖੇਗਾ. ਕਿਰਪਾਨ ਦੇ ਉਹਨਾਂ ਨੂੰ ਮੈਂ ਦਿੱਤੇ 2 examples ਵਾਲੀ, ਮੈਂ ਕਿਹਾ ਜੀ ਤੁਹਾਡੇ 2016 ਦੇ ਵਿੱਚ ਇੰਟਰਫੇਥ ਕਨਵੈਨਸ਼ਨ ਹੋਈ ਸੀ ਨਿਊ ਸਾਊਥ ਵੈਸਟ ਪਾਰਲੀਮੈਂਟ ਵਿੱਚ, ਔਰ ਉਸ ਫੇਸ ਦੇ ਵਿੱਚ ਸਾਡੇ ਤਿੰਨ ਸਰਦਾਰ ਯੂਥ ਆਏ ਸੀਗੇ, ਦੋ ਆਈ ਥਿੰਕ ਦੋ ਸੀਗੇ ਮੇਲ ਐਂਡ ਇੱਕ ਫੀਮੇਲ ਪਾਰਟ ਤੇ ਉਹ ਤਿੰਨਾਂ ਨੇ ਕੁਰਬਾਨਾਂ ਪਾਈਆਂ ਸੀਗੀਆਂ, ਔਰ ਉਹਨਾਂ ਨੂੰ ਨਿਊ ਸਾਊਥ ਵੈਲਸ ਪਾਰਲੀਮੈਂਟ ਦੀ ਜਿਹੜੀ ਸਿਕਿਉਰਿਟੀ ਸੀਗੀ ਸ਼ੈਰਿਫ ਆਫਿਸ ਨੇ, ਉਹਨਾਂ ਨੂੰ ਅੰਦਰ ਜਾਣ ਦਿੱਤਾ ਨੀ ਕਿ ਤੁਸੀਂ ਕੁਰਬਾਨ ਪਾਈ ਹੈ ਸੋ ਯੂ ਆਰ ਨੋਟ ਅਲਾਊਡ। ਤੇ ਉਹ ਤਿੰਨੋਂ ਸਿੰਘਾਂ ਨੇ ਬੜਾ ਰੋਸ਼ ਆਪਣਾ ਪ੍ਰਗਟ ਕੀਤਾ ਕਿ ਜੀ ਬੀਇੰਗ ਏ ਸਿੱਖ ਐਂਡ ਸਪੈਸ਼ਲੀ ਵੈਨ ਯੂ ਆਰ ਆਰਗਨਾਈਜ਼ ਤੁਸੀਂ ਇੰਟਰਫੇਥ ਕਨਵੈਨਸ਼ਨ ਕਰਦੇ ਹੋ ਆਰਗਨਾਈਜ਼, ਤੇ ਤੁਸੀਂ ਜਿਹੜੀ ਫੇਥ ਦੀਆਂ ਮੇਨ ਬਿਲੀਫਸ ਹੈਗੀਆਂ ਤੁਸੀਂ ਉਹਨੂੰ ਅਲਾਊ ਨਹੀਂ ਕਰਦੇ, ਤੇ ਐਂਡ ਦੇ ਵੇਅਰ ਉਹ ਕਹਿੰਦੇ ਸੀ ਕੁਰਬਾਨ ਆਪਣੀ ਖੋਲਣੀ ਨਹੀਂ ਐਂਡ ਦੈਨ ਦੇ ਡਿਡ ਨਾਟ ਅਟੈਂਡ ਦਾ ਕਨਵੈਨਸ਼ਨ। ਉਹਦੇ ਬਾਅਦ ਫਿਰ ਉਹਨੇ ਕੋਈ ਕੰਪਲੇਨ ਲਾਂਚ ਕੀਤੀ ਤਾਂ ਫਿਰ ਜਿਹੜੇ ਸਿਕਿਉਰਿਟੀ ਮੈਨੇਜਰ ਸੀਗੇ ਪਾਰਲੀਮੈਂਟ ਦੇ ਉਹਨਾਂ ਨੇ ਫਿਰ ਉਹਨੂੰ ਦੱਸਿਆ ਕਿ ਨੈਕਸਟ ਟਾਈਮ ਤੁਸੀਂ ਕਦੇ ਵੀ ਆਵੋ ਤਾਂ ਤੁਸੀਂ ਸਾਨੂੰ ਆਪਣੀ ਪਹਿਲਾਂ ਦੱਸਿਆ ਕਰੋ ਕਿ ਤੁਹਾਡੀ ਰਿਲੀਜੀਅਸ ਬਿਲੀਫ ਕੀ ਹੈ ਐਂਡ ਦੈਨ ਵੀ ਕੈਨ ਮੇਕ ਸਮ ਸਪੈਸ਼ਲ ਅਰੇਂਜਮੈਂਟਸ ਫੋਰ ਯੂ ਗਾਇਜ਼ ਕਿ ਤੁਸੀਂ ਕੁਰਬਾਨ ਪਾ ਕੇ ਆ ਸਕਦੇ ਹੋ। ਤੇ ਜਦੋਂ ਹੁਣ ਅਸੀਂ ਆਪਣੀ ਹੀਅਰਿੰਗ ਕੀਤੀ ਤੇ ਅਸੀਂ ਫਿਰ ਬੈਨ ਫੌਕਸ ਨੂੰ ਮੈਂ ਦੱਸਿਆ ਕਿ ਜੀ ਅਸੀਂ ਕੁਰਬਾਨਧਾਰੀ ਸਰਦਾਰ ਹੈਗੇ ਹਾਂ ਤੇ ਸਾਨੂੰ ਕੁਰਬਾਨ ਪਾ ਕੇ ਆਉਣਾ ਹੈਗਾ ਆ, ਤਾਂ ਤੁਸੀਂ ਸਾਡਾ ਉਹ ਜਿਹੜਾ ਅਰੇਂਜਮੈਂਟ ਕਰਨਾ ਸਾਡਾ ਪੂਰਾ ਪੁਖਤਾ ਕਰ ਦਿਓ ਕਿ ਅਸੀਂ ਆਰਾਮ ਨਾਲ ਆਈਏ ਤਾਂ ਆਰਾਮ ਨਾਲ ਜਾਈਏ।
ਠੀਕ ਹੈ।
ਫਿਰ ਸਾਨੂੰ ਉਹਨੇ ਨੈਕਸਟ ਡੇ ਸਾਨੂੰ ਉਹਨੇ ਪਰਮਿਸ਼ਨ ਗ੍ਰਾਂਟ ਕਰਤੀ ਕਿ ਦੇਅਰ ਇਜ਼ ਨੋ ਇਸ਼ੂ ਫਾਰ ਯੂ ਬੋਥ ਗਾਇਜ਼, ਯੂ ਕੈਨ ਕਮ ਇਨ ਯੂਰ ਕੁਰਬਾਨ।
ਠੀਕ ਹੈ ਜੀ।
ਫਿਰ ਉਸੇ ਦਿਨ ਜਦੋਂ ਅਸੀਂ ਪਬਲਿਕ ਹੀਅਰਿੰਗ ਵਿੱਚ ਗਏ ਤੇ ਸਾਡੇ ਜਿਹੜੇ ਐਮ ਪੀ ਸੀਗੇ ਗੁਰਮੇਸ਼ ਸਿੰਘ, ਉਹਨਾਂ ਨੇ ਆਪਣੀ ਐਕਸਪੀਰੀਅੰਸ ਸ਼ੇਅਰ ਕੀਤਾ ਇਨ ਫਰੰਟ ਆਫ ਦਾ ਹੋਲ ਪੈਨਲ। ਉਹ ਕਹਿੰਦੇ ਕਿ ਜੀ ਜਦੋਂ ਮੇਰੀ ਉਹਨਾਂ ਨੇ ਆਪਣੀ ਪਹਿਲੀ ਸਪੀਚ ਦਿੱਤੀ ਸੀਗੀ ਪਾਰਲੀਮੈਂਟ ਦੇ ਵਿੱਚ ਤੇ ਉਹਨਾਂ ਦੇ ਮੰਮੀ ਉਹਨਾਂ ਦੇ ਪੇਰੈਂਟਸ ਵੀ ਹੈਗੇ ਨੇ ਅੰਮ੍ਰਿਤਧਾਰੀ ਸਿੱਖ, ਤੇ ਉਹਨਾਂ ਨੂੰ ਵੀ ਖੁਸ਼ ਸੀਗੀ ਅਸੀਂ ਆਪਣੇ ਬੇਟੇ ਦੀ ਪਹਿਲੀ ਸਪੀਚ ਸੁਣ ਕੇ ਆਈਏ ਪਾਰਲੀਮੈਂਟ 'ਚ, ਤੇ ਉਹ ਕੁਰਬਾਨ ਪਾ ਕੇ ਆਏ ਸੀ ਕਹਿੰਦੇ। ਐਂਡ ਜਦੋਂ ਉਹ ਆਪਣੇ ਹੋਟਲ ਦੇ ਪਹੁੰਚੇ ਆਪਣੇ ਸਿਡਨੀ, ਉਹਨਾਂ ਨੇ ਆਪਣੀ ਕੁਰਬਾਨਾਂ ਖੋਲ ਕੇ ਰੱਖੀਆਂ ਹੋਟਲ ਦੇ ਵਿੱਚ ਐਂਡ ਦੈਨ ਓਨਲੀ ਦੇ ਐਂਟਰਡ ਦਾ ਪਾਰਲੀਮੈਂਟ। ਤੇ ਫਿਰ ਮੈਂ ਉਹਨੂੰ ਯੂਜ਼ ਕੀਤਾ ਆਪਣੇ ਪੱਖ 'ਚ ਵਿੱਚ ਜੀ ਦੇਖੋ ਹੁਣ ਐਜ਼ ਏ ਲੈਜਿਸਲੇਟਰ ਐਜ਼ ਏ ਐਮ ਪੀ ਆਫ ਦਾ ਨਿਊ ਸਾਊਥ ਵੈਲਸ ਗਵਰਨਮੈਂਟ, ਇਫ ਹੀ ਵਾਜ਼ ਨੋਟ ਅਵੇਅਰ ਕਿ ਤੁਹਾਡੇ ਰੂਲਸ ਹੈਗੇ ਨੇ ਜਿਹੜੇ ਕਿ ਤੁਸੀਂ ਫਾਈਲ 'ਚ ਰੱਖੇ ਨੇ ਕਿ ਸਪੈਸ਼ਲ ਪਰਮਿਸ਼ਨ ਦੇ ਨਾਲ ਤੁਸੀਂ ਅਲਾਊ ਕਰਦੇ ਹੋ, ਤੇ ਜਿਹੜਾ ਕਾਮਨ ਮੈਨ ਹੈਗਾ ਆ ਆਪਣੇ ਕੰਸਟੀਟਿਊਂਸੀ ਦਾ, ਹਾਊ ਵਿਲ ਹੀ ਨੋ ਕਿ ਜੀ ਆਹ ਪ੍ਰੋਵੀਜ਼ਨ ਦੇ ਵਿੱਚ ਉਹ ਕਿਰਪਾਨ ਪਾ ਕੇ ਜਾ ਸਕਦਾ ਸੀਗਾ।
ਠੀਕ ਹੈ ਜੀ।
ਫਿਰ ਉਹਨਾਂ ਨੂੰ ਲੱਗਿਆ ਪਤਾ ਕਿ ਹਾਂ ਵੀ ਕਿਰਪਾਨ ਦੀ ਮਾਨਤਾ ਕੀ ਹੈ, ਉਹਨਾਂ ਨੂੰ ਮੈਂ ਆਹ ਵੀ ਦੱਸਿਆ ਕਿ ਤੁਸੀਂ ਨਿਊ ਸਾਊਥ ਵੈਲਸ ਪੁਲਿਸ ਸਰਵਿਸ ਦੇ ਕੋਲੋਂ ਸਟੈਟਸ ਇਕੱਠੇ ਕਰੋ, ਯੂ ਵਿਲ ਨੈਵਰ ਫਾਈਂਡ ਐਨੀ ਸਟੈਟਸ ਆਫ ਐਨੀ ਕ੍ਰਾਈਮ ਆਫ ਐਨੀ ਸਟੈਬਿੰਗ ਵਿਦ ਦਾ ਸੈਰੇਮੋਨੀਅਲ ਲਾਈਫ। ਮੈਂ ਕਿਹਾ ਇਹ ਇੰਨੀ ਸਾਡੀ ਸੈਕਰਡ ਆਈਟਮ ਹੈਗੀ ਆ ਕਿ ਅਸੀਂ ਇਹਨੂੰ ਬਿਲਕੁਲ ਵੀ ਮਿਸਯੂਜ਼ ਜਾਂ ਅਬਿਊਜ਼ ਨਹੀਂ ਕਰਦੇ। ਸੋ ਆਈ ਥਿੰਕ ਦੈਟ ਵਾਸ ਟੇਕਨ ਵੈਰੀ ਪੋਜ਼ਿਟਿਵਲੀ ਬਾਏ ਦਾ ਹੋਲ ਪੈਨਲ।
ਤੇ ਨਰਿੰਦਰ ਸਿੰਘ ਜੀ, ਇਹ ਦੱਸੋ ਕਿ ਜਦੋਂ ਤੁਸੀਂ ਆਪਣੀ ਸਬਮਿਸ਼ਨ ਤਿਆਰ ਕਰ ਰਹੇ ਸੀਗੇ, ਇਨਕੁਆਇਰੀ ਕਮੇਟੀ ਦੇ ਸਾਹਮਣੇ ਜਾਣ ਵਾਸਤੇ ਪ੍ਰੈਪਰੇਸ਼ਨ ਕਰ ਰਹੇ ਸੀਗੇ, ਤੁਸੀਂ ਉਹ ਜਿਹੜਾ ਬਿੱਲ ਹੈਗਾ ਉਹਨੂੰ ਪੜ੍ਹਿਆ ਹੋਏਗਾ, ਉਹਦੇ ਵਿੱਚ ਤੁਹਾਨੂੰ ਕੋਈ ਖਾਸ ਚੀਜ਼ ਨਜ਼ਰ ਆਈ ਜਿਹੜੀ ਕਿ ਤੁਸੀਂ ਪੁਆਇੰਟ ਆਊਟ ਕਰਨਾ ਚਾਹੋ? ਕਿਉਂਕਿ ਲਾਅ ਸੋਸਾਇਟੀ ਆਫ ਨਿਊ ਸਾਊਥ ਵੇਲਸ ਨੇ ਵੀ ਕਿਹਾ ਕਿ ਇਸ ਬਿੱਲ ਦਾ ਮਿਸਯੂਜ਼ ਹੋ ਸਕਦਾ ਹੈ।
ਹੋਰ ਪੁਆਇੰਟ ਸੀਗਾ ਕਿ ਅਗਰ ਤੁਸੀਂ ਕਿਸੇ ਕੰਪਨੀ ਵਿੱਚ ਕੰਮ ਕਰ ਰਹੇ ਹੋ, ਉਹ ਕੰਪਨੀ ਹੈਗੀ ਹੈ ਪਾਰਟਨਰਸ਼ਿਪ ਸਟਰਕਚਰ ਦੇ ਵਿੱਚ, ਔਰ ਅਗਰ ਉਸ ਪਾਰਟਨਰਸ਼ਿਪ ਦੇ ਵਿੱਚ 6 ਪਾਰਟਨਰ ਕੰਮ ਕਰ ਰਹੇ ਨੇ, ਔਰ ਅਗਰ ਉਹ ਤੁਹਾਨੂੰ ਡਿਸਕ੍ਰਿਮੀਨੇਟ ਕਰਦੇ ਨੇ ਫੋਰ ਔਨ ਦਾ ਗਰਾਊਂਡ ਆਫ ਯੂਰ ਰਿਲੀਜੀਅਸ ਬਿਲੀਫ, ਦੈਨ ਦੈਟ ਵਿਲ ਨਾਟ ਬੀ ਅ ਡਿਸਕ੍ਰਿਮੀਨੇਸ਼ਨ। ਲੇਕਿਨ ਅਗਰ ਨੰਬਰ ਆਫ ਪਾਰਟਨਰਸ ਆਰ ਲੈਸ ਦੈਨ 6, ਦੈਨ ਦੇਰ ਇਜ਼ ਅ ਇਸ਼ੂ ਦੈਟ ਇਟ ਵੋਂਟ ਬੀ ਕੈਪਚਰਡ। ਤਾਂ ਫਿਰ ਮੈਂ ਉਹਨੂੰ ਆਹ ਵੀ ਗੱਲ ਕਹੀ ਸੀ ਕਿ ਜੀ ਤੁਸੀਂ ਜਿਹੜਾ ਆਹ ਪਾਰਟਨਰਸ ਦਾ ਰੱਖਿਆ ਹੋਇਆ ਜਿਹੜਾ ਪ੍ਰੋਵੀਜ਼ਨ ਰੱਖਿਆ ਹੋਇਆ ਹੈ ਉਹ ਸੀਗਾ 20-22Q, ਕਿ ਅਗਰ ਪਾਰਟਨਰ ਹੈਗੇ ਨੇ 6 ਤੋਂ ਘੱਟ, ਸੋ ਦੇ ਸ਼ੁੱਡ ਬੀ ਆਲਸੋ ਕੈਪਚਰਡ ਇਨ ਦਾ ਰਿਲੀਜੀਅਸ ਫ੍ਰੀਡਮ ਬਿੱਲ। ਕਿ ਮਤਲਬ ਇਹ ਮਤਲਬ ਨਾ ਹੋਵੇ ਕਿ ਜੇ ਅਗਰ 2 ਪਾਰਟਨਰ ਹੈਗੇ ਨੇ ਤਾਂ ਸੋ ਦੇ ਕੈਨ ਡੂ ਵਟ ਐਵਰ ਦੇ ਵਾਂਟ ਟੂ ਫੀਲ ਲਾਈਕ, ਲੇਕਿਨ ਅਗਰ 6 ਹੈਗੇ ਨੇ ਦੈਨ ਦੇ ਆਰ ਕਵਰਡ ਅੰਡਰ ਦਾ ਬਿੱਲ।
ਅੱਛਾ, ਵੀ ਸਾਰਿਆਂ ਵਾਸਤੇ ਹੋਣਾ ਚਾਹੀਦਾ।
ਹਾਂਜੀ, ਫਿਰ ਉਹਨਾਂ ਦਾ ਸਭ ਵੀ ਉਸੇ ਗੱਲ ਕੀ ਕਿ ਜਿਹੜੀਆਂ ਹੁਣ ਛੋਟੀਆਂ ਰਿਲੀਜੀਅਨਸ ਹੈਗੀਆਂ ਨੇ, ਕਿਉਂਕਿ ਆਹ ਸਾਡੇ ਜਿਹੜੇ ਹਿੰਦੂ ਸੋਸਾਇਟੀ ਦੇ ਬੰਦੇ ਆਏ ਸੀਗੇ ਉਹਨੇ ਰੇਜ਼ ਦੱਸੇ ਰੇਜ਼ ਕਿ ਜੀ ਅਸੀਂ ਹੁਣ ਵੀ ਆਰ ਨਿਊਲੀ ਐਸਟੈਬਲਿਸ਼ਡ ਕਮਿਊਨਿਟੀ ਇਨ ਆਸਟ੍ਰੇਲੀਆ, ਤੇ ਸਾਡਾ ਜਿਹੜਾ ਹਾਲੇ ਇਨਫਰਾਸਟ੍ਰਕਚਰ ਹੈਗਾ ਇੰਨਾ ਬੜਾ ਨਹੀਂ ਹੈ, ਤੇ ਉਹਦੇ ਵਿੱਚ ਕਿਤੇ ਇਹ ਨਾ ਹੋਵੇ ਕਿ ਜੀ ਜਿਸ ਤਰ੍ਹਾਂ ਹੁਣ ਜਿੱਦਾਂ ਹੁਣ ਆਪਣੇ ਲੈ ਲਓ ਸਿੱਖੀ ਦੇ ਵਿੱਚ ਲੈ ਲਓ ਕਿ ਅਗਰ ਮੈਂ ਅੰਮ੍ਰਿਤਧਾਰੀ ਹਾਂ ਤੇ ਗੁਰਦੁਆਰੇ ਵਿੱਚ ਤੁਸੀਂ ਮੇਰੀ ਮਤਲਬ ਇੱਜ਼ਤ ਕਰੋ, ਔਰ ਜਿਹੜੇ ਬੰਦੇ ਨੇ ਅੰਮ੍ਰਿਤ ਨਹੀਂ ਛਕਿਆ ਤਾਂ ਅਸੀਂ ਉਹਨੂੰ ਡਿਸਕ੍ਰਿਮੀਨੇਟ ਨਾ ਕਰੇ ਕਿ ਵੀ ਤੂੰ ਤਾਂ ਅੰਮ੍ਰਿਤਧਾਰੀ ਹੈ ਨਹੀਂ ਤੇ ਤੂੰ ਗੁਰਦੁਆਰੇ ਦੇ ਹਿੱਸੇ 'ਚ ਪਾਰਟ ਮਤਲਬ ਤੂੰ ਪਾਰਟ ਨਹੀਂ ਲੈ ਸਕਦਾ। ਤੇ ਉਹਨਾਂ ਦੀ ਇਹ ਸੁਜੈਸ਼ਨ ਸੀ ਕਿ ਜੀ ਤੁਸੀਂ ਵਿਦ ਇਨ ਦਾ ਆਰਗਨਾਈਜੇਸ਼ਨ ਇਟਸੈਲਫ ਕਿ ਅਗਰ ਕੋਈ ਪੋਟੈਂਸ਼ੀਅਲ ਕੇਸ ਹੋਵੇ ਫਿਊਚਰ ਦੇ ਵਿੱਚ ਤੇ ਤੁਸੀਂ ਉਹਨੂੰ ਵੀ ਐਡਰੈਸ ਕਰੋ ਕਿ ਅਨਲੈਸ ਇਟ ਇਜ਼ ਅ ਰਿਲੀਜੀਅਸ ਇਵੈਂਟ ਕਿ ਤੁਸੀਂ ਅੰਮ੍ਰਿਤ ਸੰਚਾਰ ਕਰਨਾ ਹੈ, ਤੇ ਅੰਮ੍ਰਿਤ ਸੰਚਾਰ ਦੇ ਵਿੱਚ ਇਹ ਤਾਂ ਜ਼ਰੂਰੀ ਹੈ ਕਿ ਜੀ ਜਿਹੜਾ ਬੰਦਾ ਅੰਮ੍ਰਿਤ ਸੰਚਾਰ ਕਰੇ ਉਹ ਪੂਰਾ ਕੇਸ਼ਾਧਾਰੀ ਮਤਲਬ ਅੰਮ੍ਰਿਤਧਾਰੀ ਹੋਵੇ। ਲੇਕਿਨ ਅਗਰ ਗੁਰਦੁਆਰੇ ਦੇ ਕੋਈ ਦੂਜੇ ਕੰਮ ਕਰਨੇ ਨੇ, ਜਿਸ ਤਰ੍ਹਾਂ ਹੁਣ ਗੁਰਦੁਆਰੇ ਦਾ ਮੈਨੇਜਰ ਹੈ, ਲਾਂਗਰੀ ਹੈ, ਤੇ ਉਹਦੇ ਵਿੱਚ ਤੁਸੀਂ ਉਹਦਾ ਦੀ ਕੰਡੀਸ਼ਨ ਨਾ ਲਗਾਓ ਕਿ ਜੀ ਅੰਮ੍ਰਿਤਧਾਰੀ ਅਗਰ ਹੈ ਕਿ ਨਹੀਂ ਹੈ, ਤੇ ਦਿਸ ਵਾਸ ਦਾ ਐਗਜ਼ਾਮਪਲ ਗਿਵਨ ਬਾਏ ਦਾ ਹਿੰਦੂ ਸੋਸਾਇਟੀ ਕਿ ਤੁਸੀਂ ਸਾਨੂੰ ਇਸ ਤਰ੍ਹਾਂ ਨਾ ਕਰੋ। ਤੇ ਫਿਰ ਉਹਨਾਂ ਨੇ ਮੇਰੇ ਕੋਲ ਮੇਰੇ ਵੀਰ ਪੁੱਛੇ ਸੀ ਕਿ ਜੀ ਨਰਿੰਦਰ ਸਿੰਘ ਤੁਹਾਡੇ ਇਸੇ ਦੇ ਰਹੇ ਵਾਸਤੇ ਕੀ ਵਿਊ ਹੋਣਗੇ, ਤੁਸੀਂ ਇਹ ਮੂਵਮੈਂਟ ਨੂੰ ਸਪੋਰਟ ਕਰਦੇ ਹੋ ਕਿ ਨਹੀਂ ਕਰਦੇ ਹੋ। ਫਿਰ ਮੈਂ ਉਹਨੂੰ ਦੱਸਿਆ ਕਿ ਜੀ ਸਾਡਾ ਜਿਹੜਾ ਲੰਗਰ ਹੈ ਉਹ ਇਟ ਇਜ਼ ਅ ਵੈਰੀ ਪਿਓਰ ਫਾਰਮ ਆਫ ਫੂਡ। ਅਸੀਂ ਜਦੋਂ ਲੰਗਰ ਤਿਆਰ ਕਰਦੇ ਹਾਂ, ਇਟ ਇਜ਼ ਨਾਟ ਏ ਮੀਲ ਦੈਟ ਯੂ ਪ੍ਰੀਪੇਅਰ ਕਿ ਤੁਸੀਂ ਰੈਸਟੋਰੈਂਟ ਦਾ ਮੀਲ ਪ੍ਰੀਪੇਅਰ ਕਰ ਰਹੇ ਹੋ, ਤੇ ਉਹਦੇ ਸਾਡੀ ਹੁੰਦੀ ਹੈ ਸੁਚਪਤਾ ਹੁੰਦੀ ਹੈ। ਤੇ ਇਸ ਲਈ ਮੈਂ ਇਹਨੂੰ ਕਿਸ ਹੱਦ ਤੱਕ ਮੈਂ ਕਿਹਾ ਮੈਂ ਸਪੋਰਟ ਕਰਾਂਗਾ ਆਪਣੇ ਜਿਹੜੇ ਸੀਗੇ ਸਾਡੇ ਮਿਸਟਰ ਸੁਰਿੰਦਰ ਜੈਨ, ਕਿ ਉਹ ਜੋ ਕਹਿ ਰਹੇ ਨੇ ਉਹ ਗੱਲ ਦਾ ਪੁਆਇੰਟ ਹੈ। ਮੈਂ ਕਿਹਾ ਲੇਕਿਨ ਹਾਂ, ਅਗਰ ਸਾਡੇ ਸਕੂਲ ਦੇ ਟੀਚਰ ਨੇ, ਮੈਂ ਕਿਹਾ ਕੋਈ ਗੁਰਦੁਆਰੇ ਵਿੱਚ, ਮੈਂ ਕਿਹਾ ਜਿਹੜਾ ਕਲੀਨਰ ਹੈ, ਮੈਂ ਕਿਹਾ ਅਗਰ ਅਸੀਂ ਉਹ ਇੰਪਲੋਏ ਕਰਦੇ ਹਾਂ ਤਾਂ ਵੀ ਕੈਨ ਇੰਪਲੋਏ ਐਨੀ ਪਰਸਨ, ਹੀ ਨੀਡ ਨੋਟ ਬੀ ਅ ਸਿੱਖ, ਹੀ ਸ਼ੁੱਡ ਨੋਟ ਬੀ, ਈਵਨ ਅਗਰ ਉਹ ਬੰਦਾ ਅੰਮ੍ਰਿਤਧਾਰੀ ਨਾ ਹੋਵੇ, ਇਟ ਕੈਨ ਡੂ। ਲੇਕਿਨ ਮੈਂ ਕਿਹਾ ਜਿਹੜੀ ਪ੍ਰਸ਼ਾਦ ਅਸੀਂ ਬਣਾਉਣਾ ਹੈ, ਆਪਣੀ ਡੇਗ ਬਣਾਉਂਦੇ ਹਾਂ, ਪ੍ਰਸ਼ਾਦ ਹੈ, ਲੰਗਰ ਤਿਆਰ ਕਰਨਾ, ਮੈਂ ਕਿਹਾ ਉਹਦੇ ਵਿੱਚ ਸਾਡੀ ਸੁਖਸ਼ਮਤਾ ਹੈ, ਤੇ ਸਾਡੀ ਰਿਕੁਆਇਰਮੈਂਟ ਹੁੰਦੀ ਹੈ ਕਿ ਬੰਦਾ ਬਾਣੀ ਦਾ ਪਾਠ ਕਰੇ। ਮੈਂ ਕਿਹਾ ਇਫ ਯੂ ਗੋ ਟੂ ਡੀਪਲੀ ਇਨ ਦ ਰਿਲੀਜਨ।
ਕੁਛ ਹੋਰ ਤੁਸੀਂ ਕਮਿਊਨਿਟੀ ਨੂੰ ਕੋਈ ਸੁਨੇਹਾ ਦੇਣਾ ਚਾਹੋ ਚਲਦੇ ਚਲਦੇ?
ਇੱਕ ਮੇਨ ਹੈ ਕਿ ਜਿਹੜੀ ਕਿਰਪਾਨ ਦੇ ਵਾਸਤੇ ਮੈਂ ਗੱਲ ਬੋਲਾਂਗਾ, ਕਿਉਂਕਿ ਜਿਹੜਾ ਕਿਰਪਾਨ ਦਾ ਲੈਜਿਸਲੇਸ਼ਨ ਹੈ ਨਾ ਜੀ, ਉਹ ਮੈਨੂੰ ਵੀ ਲੱਗਿਆ ਪਤਾ ਪਬਲਿਕ ਹੀਅਰਿੰਗ ਦੇ ਬਾਰੇ, ਮੈਂ ਜਸਟ, ਕਿਉਂਕਿ ਉਹ ਹੈ, ਉਹ ਹਰ ਇੱਕ ਬੰਦੇ ਦੇ ਕੋਲ ਉਹਦੀ ਪੋਜੀਸ਼ਨ ਤੇ ਹੋਣਾ ਚਾਹੀਦਾ। ਜਿਹੜੇ ਬੰਦੇ ਖਾਸ ਕਰਕੇ ਕਿਰਪਾਨਧਾਰੀ ਹੈਗੇ ਨੇ, ਉਹਨਾਂ ਨੂੰ ਆਹ ਸੈਕਸ਼ਨ ਹੈਗਾ ਆ 11C, 11C ਆਫ ਸਮਰੀ ਓਫੈਂਸਿਸ ਐਕਟ 1988। ਇਹ ਉਹਨਾਂ ਨੂੰ ਆਪਣੇ ਮੋਬਾਈਲ ਫੋਨ ਦੇ ਵਿੱਚ ਐਜ਼ ਏ ਕੰਟੈਕਟ ਸੇਵ ਕਰਨਾ ਚਾਹੀਦਾ ਕਿ ਜਦੋਂ ਵੀ ਕਦੀ ਉਹਨਾਂ ਦਾ ਇੰਟਰੋਗੇਸ਼ਨ ਹੁੰਦੀ ਆ ਪੁਲਿਸ ਨਾਲ ਫੋਰ ਐਨੀ ਮੈਟਰ, ਤੇ ਉਹ ਇਮੀਡੀਏਟਲੀ ਆ ਸੈਕਸ਼ਨ ਕੋਟ ਕਰਨ, ਔਰ ਜਦੋਂ ਪੁਲਿਸ ਉਹਨੂੰ ਪੁੱਛੇ ਕਿ ਕਿਰਪਾਨ ਉਹਨੇ ਕਿਉਂ ਪਾਈ ਹੈ, ਉਹ ਖਾਲੀ ਆਹੀ ਬੋਲਣ ਕਿ ਜੀ ਇਹ ਸਾਡੀ ਰਿਲੀਜੀਅਸ ਬਿਲੀਫ ਹੈ, ਤਾਂ ਕਰਕੇ ਅਸੀਂ ਕਿਰਪਾਨ ਪਾਈ ਹੈ। ਅੱਛਾ ਜੀ, ਹੁਣ ਤੁਹਾਨੂੰ ਮੈਂ ਇਹੀ ਦੱਸਿਆ, ਹੁਣ ਬਾਕੀ ਮੇਰੀ ਸਾਰੀ ਸਿੱਖ ਜਥੇਬੰਦੀ ਅੱਗੇ ਇਹੀ ਬੇਨਤੀ ਹੈ ਕਿ ਜਦੋਂ ਵੀ ਇਸ ਤਰ੍ਹਾਂ ਦੇ ਬਿੱਲ ਕਦੀ ਸਰਕਾਰ ਸਾਨੂੰ ਇਨਵਾਈਟ ਕਰਦੀ ਹੈ, ਸਪੈਸ਼ਲੀ ਜਦੋਂ ਬਿੱਲ ਸਟੇਜ ਵਿੱਚ ਹੈ, ਔਰ ਸਾਡੀ ਅਸੀਂ ਮਤਲਬ ਬੜੇ ਖੁਸ਼ਕਿਸਮਤ ਹੈਗੇ ਹਾਂ ਇਸ ਸਰਕਾਰ ਆਸਟ੍ਰੇਲੀਅਨ ਗਵਰਨਮੈਂਟ ਦੇ ਲਈ, ਕਿ ਉਹ ਹਰ ਇੱਕ ਛੋਟੇ ਜਾਂ ਛੋਟੇ ਜਿਹੜੇ ਹੈਗੇ ਆਰਗਨਾਈਜੇਸ਼ਨ, ਉਹਨਾਂ ਨੂੰ ਵੀ ਕਮਿਊਨਿਟੀ ਕੰਸਲਟੇਸ਼ਨ ਤੇ ਕੋਲੈਬੋਰੇਸ਼ਨ ਦੇ ਵਿੱਚ ਉਹ ਪਾਰਟ ਬਣਾਉਂਦੇ ਨੇ, ਹਿੱਸਾ ਬਣਾਉਂਦੇ ਨੇ, ਤਾਂ ਕਿ ਤੁਸੀਂ ਖੁੱਲ੍ਹ ਕੇ ਆਪਣੇ ਵਿਚਾਰ ਦਿਓ, ਅਗਰ ਤੁਸੀਂ ਸਹਿਮਤ ਹੈਗੇ ਹੋ ਤਾਂ ਕਿਉਂ ਹੈਗੇ ਹੋ, ਸਹਿਮਤ ਨਹੀਂ ਹੋ ਤਾਂ ਕਿਉਂ ਹੈ, ਕਿਉਂ ਨਹੀਂ ਗਏ, ਤਾਂ ਕਿ ਜਦੋਂ ਬਿੱਲ ਅਗਰ ਇੱਕ ਵਾਰੀ ਐਕਟ ਬਣ ਜਾਏਗਾ, ਫਿਰ ਸਾਡੇ ਕੋਲ ਪਛਤਾਉਣ ਤੋਂ ਇਲਾਵਾ ਉਹ ਕੁਛ ਬਚੇਗਾ ਨਹੀਂ। ਇਸ ਲਈ ਜਦੋਂ ਵੀ ਇਦਾਂ ਦੇ ਮੌਕੇ ਸਾਨੂੰ ਮਿਲਣ, ਸਾਨੂੰ ਪੂਰੀ ਇਮਾਨਦਾਰੀ ਦੇ ਨਾਲ ਜਿੰਨੇ ਵੀ ਜਥੇਬੰਦੀਆਂ ਹੈਗੀਆਂ, ਅਗਰ ਹੋ ਸਕੇ ਤਾਂ ਸਾਰੇ ਇੱਕੋ ਪਲੇਟਫਾਰਮ ਤੇ ਆ ਕੇ ਅਗਰ ਅਸੀਂ ਆਪਣੇ ਸਿੱਖੀਜ਼ਮ ਨੂੰ ਰਿਪ੍ਰੈਜੈਂਟ ਕਰ ਸਕੀਏ, ਤੇ ਸਾਡੀ ਜੀਤ ਨਿਸ਼ਚੈ ਹੈ ਜੀ।
ਥੈਂਕ ਯੂ ਜੀ, ਧੰਨਵਾਦ ਜੀ ਗੱਲਬਾਤ ਕਰਨ ਵਾਸਤੇ, ਬਹੁਤ ਬਹੁਤ ਧੰਨਵਾਦ ਜੀ।
ਥੈਂਕ ਯੂ ਭਾਈ ਸਾਹਿਬ, ਥੈਂਕ ਯੂ ਵੈਰੀ ਮਚ ਜੀ, ਸਤਿ ਸ਼੍ਰੀ ਅਕਾਲ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।